सतनाम श्री वाहे गुरु साहेब जी सलोक राज कपटं रूप कपटं तन कपटं कुल गर्भत है सुचंत बिखिया शलं शिदरं नानक बिन हर संग ना चालते राज कपटं रूप कपटं तन कपटं कुल गर्भत है सुचंत बिखिया शलं शिदरं नानक बिन हर संग ना चालते पेखंदड़ो की पुल तुम्मा दिसम सोहड़ा अड नाल हंदड़ो मुल नानक साथ ना जुलई माया पौड़ी चलदया नाल ना चले सो क्यों संजीए तिसका कहो क्या जतन जिस ते वंजीए हार बिसरए क्यों त्रिपतावे ना मन रंजीए प्रभु छोड़ अन लागे नरक समंजीए हो कृपाल दयाल नानक पौ पंजीए प्रभु छोड़ अन लागे नरक समंजीए हो कृपाल दयाल नानक पौ पंजीए
वाहे गुरु जी का खालसा वाहे गुरु जी की फतेह धन सोडी सुल्तान पिता श्री गुरु रामदास सच्चे पातशाह महाराज जी दे महान पावन पवित्र अस्थान सचखंड श्री हरिमंदर साहिब जी तो जो अमृत वेले सच्चे पातशाह महाराज जी ने सानू सिंघासन ते विराजमान हो करके धन धन श्री गुरु ग्रंथ साहिब सच्चे पातशाह जी ने पावन श्री मुखवाक साहिब जी की दात बख्शिश की है इस अस्थान की चली आ रही मर्यादा अनुसार उस हुक्मनामा साहिब जी की कथा विचार करन सुनन वास्ते दीवान हाल गुरद्वारा श्री मंजी साहिब जी विखे सच्चे पातशाह जी दी पावन पवित्र हजूरी अंदर जुड़ मिल बैठे मीडिया दे साधन राही आपो अपने घरां अंदर जुड़ मिल बैठे गुरु रूप प्यारी साध संगत जी गुरफते परवान करना वाहे गुरु जी का खालसा वाहे गुरु जी की फतेह नाल दी नाल अज एक इतिहासक दिन भी है अज दे दिहाड़े नूं समुचा सिख जगत साचा गुरला दोरे दिहाड़े वजों बड़ी भावना श्रद्धा दे नाल श्री बाबा बकाला साहिब जी दी पावन पवित्र धरती ते मनाउंदा। इतिहास दी डूंघाई विच जदों जाइए धन श्री गुरु नानक देव सच्चे पातशाह महाराज जिन्हां ने इस धरती ते अवतार धार के सब तो वध दस गुरु साहिबान जी दे विचों पैदल सफर धन श्री गुरु नानक देव सच्चे पातशाह महाराज जी ने किया। सतगुरु जे कोई दर्शनां दी सिक लैके बैठा सी उस कोल गए, जे कोई प्रभु दी याद विच बैठा सी उस कोल गए उहदा हिरदा ठंडा कीता। जे कोई याद करदा करदा भुल गया उहनूं सीधे रस्ते पाउण गए, ते जे कोई शुरू तों भुलिया वी सी तां वी तरस दे घर कौडे शाह वर्गे कोल जा करके सच्चे पातशाह जी ने उन्हां दा उधार कीता। दयालु सतगुरु जगत जलंदे नूं तार दे ठार दे होए गुजरात विच पहुंचदे ने। यह जिला गुजरात पाकिस्तान विच है। उत्थे जिले गुजरात दे विच नगर है टांडा। सतगुरु जिला गुजरात दे विच पाकिस्तान दे विच कई दिन ठहरे जी। संगत करन वालियां दे विच एक सिख आउंदा रहा जिहदा नां सी भाई सौण। कई दिन जदों संगत कीती सतगुरु जदों चलण लगे अगां, अमीर बड़ा सी इह, कहण लगा सतगुरु तुहाडे तों बगैर मैं रह नहीं सकदा। ਇਹ ਸਾਰਾ ਕੁਝ ਘਰ ਬਾਰ ਪਰਿਵਾਰ ਪਦਾਰਥ ਮੈਨੂੰ ਚੰਗੇ ਨਹੀਂ ਲੱਗਦੇ। ਅੱਜ ਦੇ ਹੁਕਮਨਾਮਾ ਸਾਹਿਬ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਗੱਲਾਂ ਦਾ ਜ਼ਿਕਰ ਕੀਤਾ। ਸਤਿਗੁਰੂ ਕਹਿਣ ਲੱਗੇ ਭਾਈ ਸੌਣ, ਅਸੀਂ ਘਰ ਬਾਰ ਪਰਿਵਾਰ ਛੱਡਣ ਦਾ ਤੇ ਉਪਦੇਸ਼ ਹੀ ਨਹੀਂ ਦਿੱਤਾ, ਤੂੰ ਉਪਦੇਸ਼ ਕਿਹੜਾ ਗ੍ਰਹਿਣ ਕਰ ਲਿਆ। ਕਹਿਣ ਲੱਗਾ ਸਤਿਗੁਰੂ ਚੰਗੇ ਨਹੀਂ ਲੱਗਦੇ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਜਿਸ ਧਰਮ ਦੀ ਅਸੀਂ ਨੀਂਹ ਰੱਖੀ ਹੈ ਨਾ ਉਪਦੇਸ਼ ਇਹ ਦਿੱਤਾ ਹੈ, ਧਰਮ ਦੀ ਕਿਰਤ ਕਰਨੀ ਹੈ। ਧਰਮ ਦੀ ਕਿਰਤ ਕਰਦਿਆਂ ਕਰਦਿਆਂ ਨਾਮ ਜਪਣਾ, ਅਤੇ ਨਾਮ ਜਪਦਿਆਂ ਜਪਦਿਆਂ ਨਾ ਫਿਰ ਧਰਮ ਦੀ ਕਿਰਤ ਦੇ ਵਿੱਚੋਂ ਦਸਵੰਧ ਕੱਢਣਾ, ਅਤੇ ਉਹ ਗਰੀਬ ਗੁਰਬੇ ਦੀ ਮਦਦ ਕਰਨੀ ਹੈ, ਗੁਰੂ ਦੇ ਨਿਮਿੱਤ ਕੱਢਣਾ। ਭਾਵੇਂ ਗੋਲਕ ਵਿੱਚ ਪਾ ਦਿਓ, ਭਾਵੇਂ ਸਿੱਧੇ ਰੂਪ ਵਿੱਚ ਕਿਸੇ ਗਰੀਬ ਗੁਰਬੇ ਦੀ ਮਦਦ ਕਰ ਦਿਓ, ਪਰ ਦਸਵੰਧ ਕੱਢਣਾ। ਅਸੀਂ ਤੇ ਸ਼ਬਦ ਨਾਲ ਜੋੜਿਆ, ਸਰੀਰ ਨਾਲ ਨਹੀਂ ਜੋੜਿਆ। ਸਰੀਰ ਅੱਜ ਹੈ ਕੱਲ੍ਹ ਨਹੀਂ, ਗੁਰੂ ਸਰੀਰ ਨਹੀਂ ਗੁਰੂ ਜੋਤ ਹੈ। ਅੱਜ ਦਾ ਦਿਹਾੜਾ ਵੀ ਇਸੇ ਪ੍ਰਕਰਣ ਨਾਲ ਹੀ ਸੰਬੰਧਿਤ ਹੈ। ਸੱਚੇ ਪਾਤਸ਼ਾਹ ਜੀ ਨੇ ਇਹਨੂੰ ਉਪਦੇਸ਼ ਦਿੱਤਾ ਵੀ ਘਰੇ ਰਹੋ, ਧਰਮ ਦੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਇਹੋ ਹੀ ਸਿੱਖੀ ਦਾ ਮੂਲ ਸਿਧਾਂਤ ਹੈ। ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਿੱਖੀ ਧਾਰਨ ਕੀਤੀ। ਜਿੰਨਾ ਚਿਰ ਜੀਂਦਾ ਰਿਹਾ ਇਹ ਫਿਰ ਇਸ ਸਿਧਾਂਤ 'ਤੇ ਪਹਿਰਾ ਦਿੰਦਾ ਰਿਹਾ, ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਜਿੰਨਾ ਚਿਰ ਜੀਂਦਾ ਰਿਹਾ ਇਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਨਾਲ ਜੁੜਿਆ ਰਿਹਾ। ਇਸ ਦਾ ਅੱਗੇ ਇੱਕ ਸਪੁੱਤਰ ਭਾਈ ਦਾਸ, ਉਹ ਵੀ ਫਿਰ ਆਪਣੇ ਪਿਤਾ ਵਾਂਗ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰ ਘਰ ਦਾ ਸਿੱਖ ਬਣਿਆ ਰਿਹਾ ਜੀ। ਇਤਿਹਾਸ ਲੰਬੇਰਾ ਜ਼ਿਕਰ ਮਿਲਦਾ ਸੰਨ 1604 ਦੇ ਵਿੱਚ ਭਾਈ ਦਾਸ ਇੱਥੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਨੇ। ਨਾਲ ਉਹਨਾਂ ਦਾ ਇੱਕ ਪੁੱਤਰ ਹੈ। ਉਸ ਦੀ ਉਮਰ ਉਸ ਕੁ ਵੇਲੇ ਭੱਟਵਹੀਆਂ ਦੇ ਵਿੱਚ, ਭੱਟਵਹੀ ਮੁਲਤਾਨੀ ਦੇ ਵਿੱਚ ਇਤਿਹਾਸਕਰ ਸਰੋਤ ਨੇ ਜੀ ਇਤਿਹਾਸ ਲਵੇਰਾ ਉਸ ਵੇਲੇ ਉਮਰ ਦਾ ਜ਼ਿਕਰ ਕੀਤਾ 15 ਕੁ ਸਾਲ। ਉਸ ਸਪੁੱਤਰ ਦਾ ਨਾਂ ਸੀ ਭਾਈ ਮੱਖਣ ਸ਼ਾਹ। ਸੰਨ 1604 ਦੀ ਗੱਲ ਹੈ। 1619 ਦੇ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬੰਦੀ ਰਾਜਿਆਂ ਨੂੰ ਰਿਹਾ ਕਰਾ ਕਰਕੇ ਬੰਦੀ ਛੋੜ ਦਾਤਾ, ਫਿਰ ਜਗਤ ਜਲੰਧੇ ਨੂੰ ਤਾਰਦੇ ਠਾਰਦੇ ਹੋਏ ਸ਼੍ਰੀਨਗਰ ਦੀ ਧਰਤੀ 'ਤੇ ਜਾਂਦੇ ਹੈ। ਉੱਥੇ ਭਾਈ ਦਾਸਾ, ਉਹਨਾਂ ਦਾ ਸਪੁੱਤਰ ਭਾਈ ਮੱਖਣ ਸ਼ਾਹ, ਉੱਥੇ ਵੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਹਾਜ਼ਰ ਹੁੰਦੇ ਆ। 1.5-2 ਮਹੀਨੇ ਨਾਲ ਰਹਿੰਦੇ ਆ ਜੀ, ਸੰਗਤ ਕਰਦੇ ਆ। ਸਮਾਂ ਆਪਣੀ ਚਾਲ ਚੱਲਦਾ ਗਿਆ। 7ਵੇਂ ਪਾਤਸ਼ਾਹ ਵੀ ਜਦੋਂ ਸ਼੍ਰੀਨਗਰ ਗਏ ਨਾ, ਉਦੋਂ ਵੀ ਭਾਈ ਦਾਸਾ, ਭਾਈ ਮੱਖਣ ਸ਼ਾਹ ਲੁਬਾਣਾ, ਇਹ ਪਿਤਾ ਅਤੇ ਪੁੱਤਰ ਦੋਵੇਂ ਹੀ ਸੱਚੇ ਪਾਤਸ਼ਾਹ ਜੀ ਦੇ ਆਣ ਕੇ ਸੰਗਤ ਕਰਦੇ ਆ। ਅਤੇ ਜਦੋਂ ਭਾਈ ਦਾਸਾ ਚੜ੍ਹਾਈ ਕਰਦਾ ਜੀ, 7ਵੇਂ ਪਾਤਸ਼ਾਹ ਜ਼ਿਲ੍ਹਾ ਗੁਜਰਾਤ ਨਗਰ ਟਾਂਡਾ ਪਾਕਿਸਤਾਨ ਵਿੱਚ ਘਰ ਜਾਂਦੇ ਇਹਨਾਂ ਦੇ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ। ਭਾਈ ਦਾਸਾ ਦੀਆਂ ਅੰਤਿਮ ਰਸਮਾਂ 7ਵੇਂ ਪਾਤਸ਼ਾਹ ਹੱਥੀਂ ਨਿਭਾਉਣੇ ਆ। ਇਤਿਹਾਸਕ ਸਰੋਤਾਂ ਵਿੱਚ ਜ਼ਿਕਰ ਹੈ 3 ਦਿਨ ਇਹਨਾਂ ਦੇ ਘਰ ਰਹਿੰਦੇ। ਇਹ ਫਿਰ ਭਾਈ ਦਾਸਾ ਦੇ ਚੜ੍ਹਾਈ ਕਰਨ ਤੋਂ ਬਾਅਦ ਇਹਨਾਂ ਦਾ ਪੁੱਤਰ, ਕਿਉਂਕਿ ਪਿਤਾ ਪੁਰਖ ਹੀ ਗੁਰੂ ਚਰਨਾਂ ਨਾਲ ਜੁੜੇ ਸਨ, ਧਰਮ ਦੀ ਕਿਰਤ ਕਰਦੇ ਸਨ, ਨਾਮ ਜਪਦੇ ਸਨ ਅਤੇ ਦਸਵੰਧ ਵੀ ਗੁਰੂ ਨਿਮਿਤ ਕੱਢਦੇ ਸਨ। ਭਰੋਸਾ ਸੀ, ਪ੍ਰਤੀਤ ਸੀ, ਅਟੁੱਟ ਵਿਸ਼ਵਾਸ ਸੀ ਗੁਰੂ ਚਰਨਾਂ 'ਤੇ। ਕੇਵਲ ਗੁਰੂ ਵਾਲੀ ਮੁੱਖ ਸੀ, ਹੋਰ ਕੋਈ ਟੇਕ ਨਹੀਂ ਸੀ ਇਹਨਾਂ ਦੀ। ਭਾਈ ਮੱਖਣ ਸ਼ਾਹ ਲੁਬਾਣਾ ਜ਼ਿਕਰ ਮਿਲਦਾ, ਇਹਨਾਂ ਦੇ ਅੱਗਿਓਂ 3 ਪੁੱਤਰ ਹੋਏ ਨੇ। ਸੰਨ 1699 ਦੀ ਵਿਸਾਖੀ ਨੂੰ ਜਿਸ ਦਿਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਜਿੱਥੇ 5 ਪਿਆਰੇ ਸਾਜੇ, ਸੱਚੇ ਪਾਤਸ਼ਾਹ ਜੀ ਨੇ ਆਪੇ ਗੁਰ ਚੇਲਾ ਦੀ ਮਰਿਆਦਾ ਦੀ ਆਰੰਭਤਾ ਕੀਤੀ। ਗੁਰੂ ਕੇ ਮਹਿਲਾਂ, ਗੁਰੂ ਕੇ ਪਰਿਵਾਰ ਨੇ ਅੰਮ੍ਰਿਤ ਛਕਿਆ, ਹੋਰ ਸਿੱਖਾਂ ਨੇ ਅੰਮ੍ਰਿਤ ਛਕਿਆ। ਭਾਈ ਮੱਖਣ ਸ਼ਾਹ ਲੁਬਾਣਾ ਦੇ 3 ਸਪੁੱਤਰਾਂ ਨੇ ਵੀ ਅੰਮ੍ਰਿਤ ਛਕਿਆ। ਨਾ ਥੋੜ੍ਹਾ ਥੋੜ੍ਹਾ ਇਤਿਹਾਸ ਵਿੱਚ ਮਤਭੇਦ ਹੈ। ਇੱਕ ਸਰੋਤ ਵਿੱਚੋਂ ਮੈਂ ਪੜ੍ਹਿਆ ਵੀ ਅੰਮ੍ਰਿਤ ਛਕਣ ਤੋਂ ਉਪਰੰਤ ਜਿਹੜੇ ਨਾਮ ਇਹਨਾਂ ਨੂੰ ਮਿਲੇ, ਭਾਈ ਖੁਸ਼ਹਾਲ ਸਿੰਘ, ਭਾਈ ਜਵੰਦ ਸਿੰਘ ਅਤੇ ਭਾਈ ਲਾਲ ਸਿੰਘ। ਇਹ ਫਿਰ ਕਿਉਂਕਿ ਬਾਬਾ ਭਾਈ ਮੱਖਣ ਸ਼ਾਹ ਲੁਬਾਣਾ 1674 ਦੇ ਲਗਭਗ ਜਦੋਂ ਅਕਾਲ ਚਲਾਣਾ ਕਰ ਜਾਂਦੇ ਨੇ, ਭਾਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਤੋਂ 1 ਸਾਲ ਪਹਿਲਾਂ ਜੀ, ਤਕਰੀਬਨ ਦਿਨ ਵੱਧ ਘੱਟ, ਮਹੀਨੇ ਵੱਧ ਘੱਟ ਹੋ ਜਾਂਦੇ ਨੇ। ਪਰ ਇਹ 3 ਪੁੱਤਰਾਂ ਨੇ ਮੁੜ ਕੇ ਸਲਾਹ ਕੀਤੀ ਵੀ ਪਿਤਾ ਪੁਰਖ ਹੀ ਗੁਰੂ ਚਰਨ ਸ਼ਰਨ ਦੇ ਵਿੱਚ ਸੇਵਾ ਨਿਭਾਉਂਦੇ ਆਏ ਹਾਂ, ਹੁਣ ਆਪਾਂ 3 ਹਾਂ ਅਤੇ ਆਪਾਂ ਨੂੰ ਵੀ ਚਾਹੀਦਾ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਟਹਿਲ ਸੇਵਾ ਵਿੱਚ ਰਹੀਏ। ਇਹ ਫਿਰ 3 ਭਰਾਵਾਂ ਨੇ ਸਲਾਹ ਕੀਤੀ ਵੀ ਇੱਕ ਭਰਾ ਕਾਰੋਬਾਰ ਸਾਂਭੇਗਾ, ਕਿਰਤ ਕਮਾਈ ਕਰੇਗਾ, ਅਤੇ 2, ਕਿਉਂਕਿ ਉਦੋਂ ਜੰਗਾਂ ਯੁੱਧਾਂ ਦਾ ਸਮਾਂ ਚੱਲ ਰਿਹਾ ਸੀ, 2 ਫਿਰ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਰਹਿਣ ਲੱਗ ਪਏ। ਜਦੋਂ ਮਸਤ ਹਾਥੀ ਨੂੰ ਸ਼ਰਾਬ ਪਿਆ ਕਰਕੇ ਕਿਲ੍ਹਾ ਲੋਹਗੜ੍ਹ ਦਾ ਦਰਵਾਜ਼ਾ ਤੋੜਨ ਵਾਸਤੇ ਹਮਲਾ ਕੀਤਾ ਨਾ ਪਹਾੜੀ ਰਾਜਿਆਂ ਨੇ, ਉਦੋਂ ਜਦੋਂ ਮੁੱਠ ਭੇੜ ਜੰਗ ਹੁੰਦੀ ਹੈ, ਭਾਈ ਖੁਸ਼ਹਾਲ ਸਿੰਘ ਉਦੋਂ ਸ਼ਹਾਦਤ ਦਾ ਜਾਮ ਪੀਂਦੇ ਹੈ। ਦੂਸਰੇ ਸਪੁੱਤਰ ਭਾਈ ਜਵੰਦ ਸਿੰਘ ਸ਼੍ਰੀ ਚਮਕੌਰ ਸਾਹਿਬ ਜੀ ਦੀ ਗੜੀ ਦੇ ਅੰਦਰ ਮੈਦਾਨੇ ਜੰਗ ਅੰਦਰ 40 ਸਿੰਘਾਂ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਆ। ਭਾਵ ਕਿ ਇਹ ਜਿਹੜਾ ਪਰਿਵਾਰ ਸੀ, ਪੀੜ੍ਹੀ ਦਰ ਪੀੜ੍ਹੀ, ਪੀੜ੍ਹੀ ਦਰ ਪੀੜ੍ਹੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੇਲੇ ਤੋਂ ਹੀ ਜੁੜਿਆ ਆ ਰਿਹਾ ਸੀ ਗੁਰੂ ਘਰ ਦੇ ਨਾਲ। ਸੰਨ 1664 इधर अठवें पातशाह धन श्री गुरु हरकृष्ण सचे पातशाह महाराज दिल्ली विखे ज्योति जोत समाउण तो पहला बाबा बसै जे ग्राम बकाले बन गोर संगत सकल संभाले दे बचन करदे ने। ते असल च गुरु जोत है, जदों बचन कीते अठवें पातशाह जी ने जोत ते फिर नौवें पातशाह जी दे विच उदों ही प्रवेश कर गई सी। जोत शरीर दी मथादनी गुरु जोत है, ते गुरु जोत ने शरीर नू वरत्या काम वास्ते, पर गुरु जोत शरीर दी गुलाम नहीं। इधरों सन 1664 दे विच ही भाई मक्खण शाह लवाणा, क्योंकि व्यापार करते सन, कुछ स्रोतों में जिक्र मिलता कि लवाणा इन्हों का जिहड़ा तखलस सी वो तां पिया सी भी बाण तो भाव बाणीए भाव व्यापारी, ते लू तो भाव यह लूण का व्यापार करते सन। वो लूण कला यह लूण नहीं सी, ये भी जिक्र मिलता भी इस लू इन्हां कोल इन्ना वड्डा व्यापार सी। लूण दे विचों उस वेले एक विस्फोटक समगरी भी निकलती सी, उस वेले जड़ियां सरकारां सन वो इन्हां कोलों बरूद बनाउण वास्ते वो विस्फोटक समगरी भी लैंदियां सन, जिहड़ी लूण दियां खाणां विचों निकलदी सी। बड़ा लम्मा चौड़ा इतिहास है जी। वो फिर जदों व्यापार करदियां बेड़ा समुंदर विच फसदा बरेते विच घुम्मण घेरियां विच, ते क्योंकि फिर अटुट विश्वास सी, पीढ़ी दर पीढ़ी चली आई सी, जिथे धर्म की किरत करनी, नाम जपना, दसवंध गुरु निमित कढ़ना, उथे फिर जो जुड़े गुरु चरणा नाल सन, ते अरदास भी गुरु चरणा विच ही करनी सी, अरदास कीती। हुण इन्हां ने ते गुरु अगे अरदास कीती ना, ते गुरु जोत जिहड़े शरीर विच है उसे ने अरदास सुननी अगे। इधरों भावें गुरु जोत नौवें पातशाह जी दे विच प्रवेश हो चुकी सी, पर इहनूं नहीं सी पता। इन्हें हाथ जोड़ के ते पहले पातशाह जी तो लै करके अठवें पातशाह तक त्याह करके अरदास कीती। धन गुरु तेग बहादुर सच्चे पातशाह महाराज जी ने बेड़ा बन्ने लाया। इस बार कुछ अंदर विलखण उत्साह सी, विराग सी, सोचिया मना जे जहाज डुब जाता मूल ही डुब चलिया सी, व्यापार कित्थों चलना सी, ऐतकी घर नूं नहीं जाना, पहलां दसवंध गुरु घर चढ़ा के फिर घर जाना। ये फिर सीधा दिल्ली आउंदा जी। दिल्लियों खबर मिलती है भाई मक्खण शाह लवाणे नूं कि सच्चे पातशाह जी ते इस तरह बचन करके ज्योति जोत समा गए हन। ये फिर श्री बाबा बकाला साहिब जी की धरती ते आउंदे। इत्थे फिर तकरीबन ये साखी इतिहास ते आपां सारे जाणदे हां, जदों आउंदे ने आए ते सी भी गुरु एक आ, ते जाके दसवंध अर्पण करांगे, खुशियां लवांगे, पर इधर ते गुरु जिक्र ते बाईयां दा भी मिलदा, कईयां ने घट कीता, कईयां ने बाईयां तो भी वध कीता, भी बड़े गुरु बने बैठे। इत्थे फिर इस इतिहास तो सानू सीध मिलदी है भी गुरु ते भरोसा होवे ते एवें दा होवे। इह नहीं भी जिन्हें माड़ा जिहा झलकारा विखाया, जिन्हें लाई चली गली, भी जिधरों ही माड़ा जिहा किसी ने विखाया कोई शब्द बाग उधर नूं चल पए, नहीं, गुरु दा सिख अरदास करदा ते विवेक दान मंगदा, उहदी वरतों कदों करनी है? अरदास विच विवेक दान मंगते लैंदा, मत्था ये देहधारियां नूं टेकी जांदा, मत्था रुखां नूं टेकी जांदा, मत्था कबरां नूं टेकी जांदा, फिर विवेक दान मंगिया कहदा? ये विवेक दान जिहड़ा मंगदे आ इहदी वरतों भी करनी है, अकली साहिब सेवी है ये वेखणा। पर अज ते सानू लोड़ ही नहीं लभण दी, प्रतख यहरा जहूर साडे सामने, धन श्री गुरु ग्रंथ साहिब सच्चे पातशाह महाराज, असीं फिर भी उन्हां देहधारियां दे पैरां विच डिगे फिरदे हां। इत्थों तक हद हो गई है, जेलां भी कट के आ जांदे ने फिर भी उन्हां नूं गुरु लोकी मन्नी जांदे ने। दोष आरोप आरोपण हो गए ने, अदालता ने कर दिते ने, पर फिर उन्होंने गुरु मनी जाते ने। इस तो वड्डी त्रासदी सिखां दी होर हो की सकती है। अदालता ने डिकलेयर कर दिता भी इन्हें माड़ा कर्म किया, इन्हें कुकर्म किए ने, पर फिर उन्होंने गुरु मनी जाइए तो फिर तो बचाने वाला कोई नहीं ना जी। पर यह साढ़े वास्ते पूरने ने भी गुरु के सिख ने डोलना नहीं। हुण इन्हें विवेक बुद्ध की वरतों की जड़ा गुरु को मिलता। दो दो मोहर फिर हर एक अगे चढ़ाणिया कीतिया, मन में यह भावना लै ली भी सतगुरु हुण मेरे वस की गल नहीं, सारे कहिंदे ने मैं गुरु हाँ। ऐतकी दी वारी इन्हें अरदास कीती भी इस वार अपना दसवंध तुसी आप ही लै लो, तो मैनू पता लग जाए भी सतगुरु तुसी किहड़े सरूप विच हो, किहड़े शरीर विच वरत रहे हो, तो मैं दसवंध अर्पण कर देवां। मैनू यह समझ नहीं लगन देंदे कि फिर भावना लैके दो दो मोहर सारे अगे चढ़ाइया। किसी ने भी इहदे दिल की भावना ना बुझी, अंतरजामी होंदे ते बुझ देना जी। ते अंतरजामी ते फिर समर्थ सतगुरु है ना। घट घट के अंतर की जानत, भले बुरे की पीर पछाणत, वह ते समर्थ ही सतगुरु है। दे धारे गुरु कोले पावर नहीं होंदी भी वह अंदर दियां जान लवे। यह भी जिक्र मिलता क्योंकि धन गुरु नानक पातशाह महाराज जी दे वेले तो जुड़िया सी परिवार। जदों यह धीर मल कोल गया, उन्हें श्री गुरु ग्रंथ साहिब जी का प्रकाश किया, उत्थे इन्हें पंज मोहर चढ़ाइया, शब्द का अदब करदिया, गुरबाणी का सत्कार करदिया, पर पूरी उत्थों भी ना पई, दिल की किसी ने ना बुझी। थक टुट के रात नूं इह अपने निवास ते आ गया। अगले दिन भेस बदल के फिर यह श्री बाबा बकाला साहिब जी दियां गलियां विच विचरदा रहा, पुछदा रहा कोई इत्थे होर भी गुरु हैगा। जिक्र मिलदा वा बच्चियां नूं पुछिया गली विच खेडदियां नूं, उह कहण लगे गुरु दे पता नहीं कौण आ, पर छेवें पातशाह जी दा इक सपुत्तर आ भोरे विच ही रहिंदा, ते इह असीं सुणिया भी उह बंदगी बड़ी करदा, सिमरन बहुत करदा, संध्या दे वेले कदी कदी निकलदे ने, सैर नूं जांदे ने। घर विच उन्हां दी इक धर्म सुपत्नी आ, इक बजुर्ग माता, इहो ही परिवार है, पर घट ही बोलदे चालदे ने। तुसीं जा के वेख लो जे बुला लैण ते। असल च ना जी, हर का भगत प्रगट नहीं छपै। जे सिख गुरु ते भरोसा रखदा, गुरु नूं समर्पित भावना लै करके चलदा ना, जिथे परमेशर गुरु जुगो जोगे अटल है ना, सच जाने जेड़ा भावना लै करके चलदा ना, समर्पित होके चलदा, गुरु ओनू भी दुनिया दे विच फिर जुगो जोगी अटल कर देंदा। अज जिथे तेग बहादुर सिमरिया घर नौ निदा वै ताए, सब थाई होए सहाए। जिथे आपां धन गुरु तेग बहादुर सच्चे पातशाह जी नूं याद करदे हां, ते नाल फिर भाई मक्खण शाह लबाणा नूं भी याद करदे हां, इह माण दिंदा जी गुरु। गुरु असल च सिख दे पर्दे भी ढकदा, सिख नूं वडियाई भी दिंदा, सिख नूं यार भी करदा दुनियादारी दे विच, पर इह आ भी सिख समर्पित होवे गुरु नूं, ओत पोत अभेद होया होवे विच। गुर सिख मीत चलो गुर चाली, जो गुर कहे सोई फल मानो, हर हर कथा निराली, मुख गुरु वल होवे। इह नहीं भी कदी उधर मूह होवे, कदी उधर नूं किसे ने दस पाई, उधर नूं चल पिया, जिद्दण वेला होया उदन गुरु वल नूं आ गया। नहीं, लख कोई गल्लां करे, लख कोई शब्द शब्द बाज दिखावे, लख लोभ दवे, हाँ पर मजाल है गुरु तो भरोसा टुटे सिख दा, गुरु तो विश्वास टुटे। आग्या लै करके गए ने भोरे विच। धन श्री गुरु तेग बहादुर सच्चे पातशाह महाराज जी दे चरणां विच भी दो मोहरां रखियां, मस्तक टेकिया बैठे रहे। ठंड पई दिल नूं जड़ा कई दिनां दा तप रहा सी महसूस होया कोई गल है। असल दे विच ये तो समर्थ सतगुरु है ना, बंदगी वालियां दे कोल बैठ जाइए ना घड़ी, बाणी पढ़न वालियां दे रहतवान गुरसिखां दे कोल घड़ी बैठ जाइए, अंदर दे फुरने बदल जाते हैं, अंदर की भावना बदल जाती है, विचार बदल जाते ने। इस दे उल्ट किसी दुनियावी मनुख कोल बहोगे जिदे अंदर विकार ने भैड़े फुरने ने, ताड़ी सुरत सुते सिद कन्वर्ट हो जाएगी उहदे फुरनिया वल। ये बाणी का सिमरन का प्रताप है, ये बंदगी का प्रताप है, ता ही सिख अरदास करता जी दस गुरु साहिबान जी नूं ध्यांदा, पंजां प्यारियां नूं चालियां मुक्तियां नूं सारियां नूं याद करके ओड़क नूं मंगदा है, सही गुरमुख प्यारे मेल जिन्ना मिलिया तेरा नाम चेत आवे। सचमुच जिन्हों नाम चेत है उहदी संगत विच बैठांगे ना अपने आप ही नाम चेत आ जाता, गुरु चेत आ जाता। ये वडियाई नाम की है, वडियाई शरीर की नहीं होंदी, पर जिहदे अंदर नाम लटा लट बल चुका, हिरदा भर गया, शराशार हो गया नाम नाल, जदों उहदी संगत करांगे ना तो फिर नाम ते अंदर नाम की रौं चल पैंदी है। नाम जपन नूं जी करदा, नितनेम करन नूं मन करदा, गुरु गुरु जपन नूं जी करदा, महसूस होया इहनूं कुछ। हुण गुरु चरण शरण दे विच आउंदे सी, महसूस होया, पर अंदरे अंदर इहने अरदास कीती कि सतगुरु जे तुसीं समर्थ हो, तुसीं गुरु हो, तुहाडे विच ही गुरु जोत है, ते किरपा करके अपना दसवंद लै लो। बैठा रहा सच्चे पातशाह जी ने कहा, भाई मक्खण शाह दसवंद नहीं चढ़ाउणा है, अरकी माया ज्यादा हो गई, ये वापरदा जी अपने नाल भी। 100 रुपया कमाई आवे, 10 रुपये दसवंद बड़ी खुशी खुशी चढ़ा देवांगे, कौड़ा सच है। 1000 रुपया आवे कमाई होवे, 100 रुपया दसवंद बड़ी खुशी खुशी चढ़ावांगे, कमाई होगी 1,00,000 रुपया दसवंद बन गया 10,000 चढ़ा देवांगे, पर थोड़ा थोड़ा महसूस हाथ घुटन नूं पावांगे। पर जे किधरे कमाई हो जावे 10 करोड़ ते दसवंद बनना फिर 1 करोड़, उदों हाथ घुटन लगदा सिख नहीं जी करदा। ये माया माड़ी नहीं, पर माया मन ते प्रभाव पा लैंदी है, फिर सिख दा जी नहीं करदा, विरले विरले आ फिर जिहड़े नित्रदे आ। माया वधण दे नाल दसवंद प्रोपर चढ़ाई जांदे ने, नहीं तो हेठले लैवल ते चढ़ा दिंदे आ, जदों उपरले लैवल ते कमाई आउंदी आ घुटन लग पैंदे आ, फिर ना जी आ भी खर्चा कढ लईए फिर बाकी दसवंद चढ़ा दांगे, आ होर खर्चा पा लो फिर दसवंद कढा लांगे, वापरदा जी इंज। असल दे विच ये जिहड़ा इतिहास ये साखियां दरौणियां साढ़े वास्ते, सतगुरु कहण लगे मक्खण शाह कमाई जापदी ज्यादा हो गई है, इस वार दसवंद वध चाहीदा सी, मोहरां दो बस ढहे पिया चरणा ते। कहण लगा सतगुरु नहीं, मन ते नहीं डोलिया, पर मेरी की पाया मैं समर्थ सतगुरु नूं पछाण लवां, ते चरणा ते ढहे पिया। कहण लगा सतगुरु मेरे वर्गे बड़े धक्के खांदे फिरदे ने, तुसीं प्रतख प्रगट हो के संगतां नूं दर्शन क्यों नहीं देंदे। सतगुरु कहण लगे मक्खण शाह साडा मन परमेशर दी याद विच एकांत विच रहण नूं करदा, पर मक्खण शाह कहण लगा सतगुरु जिहड़े भोले भाले सिखां नूं देह धारियां ने वल वल गड़ा करके अपने वल जोड़ लिया, उहनां नूं सिधे रस्ते कौण पाऊगा। बेनती है तुसीं प्रगट हो के सिंघासण ते विराजमान होवो, ते भुले भुलाई भटकी संगत नूं सिधे रस्ते पाओ। सतगुरां दे मना करन दे बावजूद भी फिर ये कोठे ते चढ़िया, इन्हें फिर होका दिता साचा गुरु लादुरे। अज दे दिन फिर जदों संगतां नूं पता लगा सिंघासण सजिया, धन गुरु तेग बहादुर सच्चे पातशाह तखत ते विराजमान हुंदे ने, बाबा बुढ़ा साहिब जी दी अंश वंश विचों भाई गुरदित्ता जी ਗੁਰਿਆਈ ਦੇ ਤਿਲਕ ਦੀ ਮਰਿਆਦਾ ਕਰਦੇ ਨੇ। ਇਤਿਹਾਸ ਤੋਂ ਇਸ ਤੋਂ ਵੀ ਅੱਗੇ ਬੜਾ ਲੰਮੇਰਾ, ਪਰ ਅੱਜ ਦਾ ਜੋ ਦਿਹਾੜਾ ਸਾਚਾ ਗੁਰੂ ਲਾਧੋਰੇ ਬੜੀ ਭਾਵਨਾ ਦੇ ਨਾਲ ਸ਼੍ਰੀ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਮਨਾਇਆ ਜਾ ਰਿਹਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਸਾਡੀ ਕੋਟਾਨ ਕੋਟ ਨਮਸਕਾਰ ਆ। ਉੱਥੇ ਅਜਿਹੇ ਮਹਾਨ ਗੁਰਸਿੱਖ ਭਾਈ ਮੱਖਣ ਸ਼ਾਹ ਲਬਾਣਾ ਦੇ ਉਹਨਾਂ ਦੇ ਚਰਨਾਂ ਵਿੱਚ ਵੀ ਸਾਡੀ ਨਮਸਕਾਰ ਹੈ। ਆਓ ਜੋ ਅੰਮ੍ਰਿਤ ਵੇਲੇ ਸਾਨੂੰ ਪਾਵਨ ਸ਼੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਬਖਸ਼ਿਸ਼ ਹੋਈ ਹੈ ਉਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ। ਇੱਕ ਵਾਰੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਰਾਜ ਕਪਟੰ ਰੂਪ ਕਪਟੰ।
ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁੱਖ ਵਾਕ ਸਾਹਿਬ ਰਾਗ ਜੈਤ ਸਰੀ ਦੀ ਵਾਰ ਦਸਵੀਂ ਪੌੜੀ ਹੈ। ਦੋ ਸਲੋਕ ਨੇ ਨਾਲ ਇਸ ਸਮੁੱਚੀ ਵਾਰ ਦੇ ਪੌੜੀਆਂ ਅਤੇ ਸਲੋਕ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਰਸਨਾ ਦੁਆਰਾ ਉਚਾਰਨ ਕੀਤੇ ਹਨ। ਸੱਚੇ ਪਾਤਸ਼ਾਹ ਜੀ ਨੇ ਇਸ ਮਾਤ ਲੋਕ ਦੇ ਭੂਲ ਭੁਲੱਈਏ ਦੀ ਗੱਲ ਕੀਤੀ ਹੈ। ਸਲੋਕ ਦੁਆਰਾ ਉਚਾਰਨ ਕੀਤਾ ਸੱਚੇ ਪਾਤਸ਼ਾਹ ਜੀ ਨੇ। ਕਪਟੰ ਦਾ ਭਾਵ ਹੈ ਛਲ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਰਾਜ ਭਾਗ ਵੀ ਛਲ ਹੀ ਹੈ ਤੇ ਰੂਪ ਵੀ ਛਲ ਰੂਪ ਹੈ।
ਧਨ ਕਪਟੰ ਕੁਲ ਗਰਭਤ ਹੈ।
ਬਹੁਤਾ ਧਨ ਆ ਗਿਆ ਇਹ ਵੀ ਤੈਨੂੰ ਛਲ ਨਾ ਲਵੇ, ਤੇ ਉੱਚੀ ਕੁਲ ਦੇ ਵਿੱਚ ਜਨਮ ਮਿਲ ਗਿਆ ਉਹਦਾ ਹੰਕਾਰ ਨਾ ਕਰ ਬੈਠੀ ਆਉਂਦਾ ਜੀ। ਮੈਂ ਪੜ੍ਹ ਰਿਹਾ ਸਾਂ ਇੱਕ ਦਿਨ ਸ਼੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਕਵੀ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ। ਇਤਿਹਾਸ ਤੇ ਸਾਰਾ ਹੀ ਬੜਾ ਲੰਬੇਰਾ ਵੀ ਜਿਹੜਾ ਵੀ ਜ਼ਿਕਰ ਕਰਨਾ ਹੋਵੇ। ਗੋਪਾਲ ਪਾਂਧੇ ਨੇ ਜਦੋਂ ਉਪਦੇਸ਼ ਦਿੱਤਾ ਨਾ ਸਤਿਗੁਰਾਂ ਨੇ, ਉਹਨੇ ਬੜੇ ਸਵਾਲ ਕੀਤੇ ਸੀ। ਹੁਣ ਇੱਥੇ ਇੱਕ ਸਵਾਲ ਨਾ ਅੱਜ ਦੇ ਹੁਕਮਨਾਮਾ ਸਾਹਿਬ ਨਾਲ ਸੰਬੰਧਿਤ ਆ। ਕਹਿਣ ਲੱਗਾ ਸਤਿਗੁਰੂ ਇੱਕ ਜੰਮਦੇ ਰਾਜੇ ਇਸ ਧਰਤੀ ਤੇ ਜੱਦੀ ਪੁਸ਼ਤੀ ਰਾਜੇ ਨਾਮ ਜਪਦੇ ਮੈਂ ਵੇਖੇ ਨਹੀਂ, ਐਸ਼ ਬੜੀ ਕਰਦੇ ਆ, ਗੁਨਾਹ ਬੜੇ ਕਰਦੇ ਆ, ਕੁਝ ਨਹੀਂ ਹੁੰਦਾ ਉਹਨਾਂ ਨੂੰ, ਅੱਗੇ ਜਾ ਕੇ ਇਹਨਾਂ ਨਾਲ ਕੀ ਵਾਪਰਦਾ। ਪਾਤਸ਼ਾਹ ਇੱਕ ਭੂਪਤ ਕੀਤੇ ਚਿੱਤ ਮੈਂ ਕਬ ਭਗਵੰਤ ਨ ਪ੍ਰੀਤੇ। ਇਹ ਸਥਾਨ ਕੈਸੇ ਸੁਖ ਪਾਵੇ ਕੋ ਬਿਦ ਹੋਤ ਅਗਾਰੀ ਜਾਵੇ। ਕਹਿਣ ਲੱਗਾ ਸਤਿਗੁਰੂ ਰਾਜ ਭਾਗ ਪਾਠ ਕਰਦੇ ਬਾਣੀ ਪੜ੍ਹਦੇ ਮੈਂ ਵੇਖੇ ਨਹੀਂ, ਰਾਜ ਭਾਗ ਕਿਵੇਂ ਮਿਲ ਗਿਆ, ਇਹ ਸਥਾਨ ਕੈਸੇ ਸੁਖ ਪਾਵੇ, ਇਸ ਧਰਤੀ ਤੇ ਇਹ ਰਾਜ ਭਾਗ ਕਿਵੇਂ ਭੋਗਦੇ ਨੇ, ਕਿੱਥੋਂ ਮਿਲਿਆ। ਤੇ ਕੋਵਿਦ ਹੋਤ ਅਗਾਰੀ ਜਾਵੇ, ਅੱਗੇ ਜਾ ਕੇ ਕੀ ਵਾਪਰਦਾ ਇਹਨਾਂ ਨਾਲ, ਕੁਝ ਚਾਨਣ ਪਾਓ। ਸਵਾਲ ਉਹਦੇ ਬੜੇ ਸੀ ਪਰ ਇੱਕ ਸਵਾਲ ਜਿਹੜਾ, ਕਿਉਂਕਿ ਰਾਜ ਕਪਟੰ ਆਇਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਸੀ ਤਪ ਕੀਏ ਜਿਨੇ ਸੁਬਾਸਨਾ ਅਨਕ ਜਨਮ ਧਰ ਸੋਏ ਪਾਏ ਰਾਜ ਫੁਨ ਵਿਖੇ ਫਸ ਨਰਕ ਗਮਨ ਪਨ ਹੋਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਗੋਪਾਲ ਬਾਂਧਾ ਇਹ ਪਿਛਲੇ ਜਨਮਾਂ ਦੀ ਬੰਦਗੀ ਹੈ, ਪਰ ਅੰਦਰ ਇੱਕ ਵਾਸ਼ਨਾ ਸੀ ਵੀ ਅਸੀਂ ਵੀ ਰਾਜੇ ਮਹਾਰਾਜੇ ਬਣੀਏ, ਅਸੀਂ ਵੀ ਰਾਜ ਭੋਗੀਏ, ਗਰੀਬਾਂ ਵਾਂਗੂ ਤੁਰੇ ਫਿਰਦੇ ਹਾਂ। ਜਨਮ ਬਤੀਤ ਹੋ ਗਿਆ ਪਰ ਫੁਰਨਾ ਸੀ, ਬੰਦਗੀ ਕੀਤੀ, ਉਸ ਬੰਦਗੀ ਦਾ ਤਪ ਦਾ ਫਲ ਦਿੱਤਾ ਅਗਲਾ ਜਨਮ ਸਤਿਗੁਰੂ ਨੇ ਰਾਜ ਭਾਗ। ਤਪ ਕੀਏ ਜਿਹਨੇ ਸੁਬਾਸਨਾ, ਬੰਦਗੀ ਤੇ ਕੀਤੀ ਪਰ ਵਾਸ਼ਨਾ ਸਹਿਤ ਕੀਤੀ ਰਾਜ ਭਾਗ ਦੀ, ਤੇ ਫਿਰ ਇੱਕ ਤਿਲ ਨਹੀਂ ਭੰਨੇ ਕਾਲੇ ਦੇ ਵਿਧੀ ਵਿਧਾਨ ਅਨੁਸਾਰ ਅਗਲਾ ਜਨਮ ਫਿਰ ਜਨਮ ਤੋਂ ਹੀ ਰਾਜੇ। अमीर घराने विच जन्म सारी उम्र राज भाग भोगते ने, इत्थे ही भूल भुलैया तपो राज ते मिल जांदा। राज तो बाद विरले विरले सचखंड नूं जांदे ने, तपो नरक नूं बहुते जांदे ने। राजे जनक वर्गे राज भाग भोग के सचखंड नूं भी चले गए, यह नहीं भी जांदे नहीं। पर यह कपटं सतगुरु ने जिक्र किया, राज कपटं यह छालिया, बहुतिया नूं फिर राज भाग छल लैंदा, पता ही नहीं लगन दिंदा भी इह ते पिछले जन्म की बंदगी का फल मिलिया। तो इस जन्म च बंदगी कर लीए, क्योंकि राज भाग होवे ना कोई कम करन दी लोड़, ना कोई दौड़ भज दी लोड़। जे सोझी दवे परमेशर तो मनुख जिन्नी मर्जी बंदगी कर लवे जी, जिन्ना मर्जी नाम जप लवे, पर राज भाग मिलने तो बाद गरीब बंदा तो कहिंदा भी जदों चार पैसे हो गए ना उदों मैं कम धंधा छड्ड देना, ते पाठ ही करिया करना, बाणी पढ़िया करनी, गुरु घर सेवा ही करिया करनी। पर जदों उहदा फल राज भाग मिल जांदा उदों भुल जांदा, उदों मुड़ के विशियां विकारां विच फस जांदा। सतगुरु कहण लगे गोपाल पांदा, तप कीए जिन्हें सुबासना, वासना रख के तप कीता अनेक जन्म धर सोए, धर तों भाव धरती, अनेकां जन्म राज भाग मिलिया इस धरती ते, पाए राज, राज भाग पा के फुन विखे फस, मुड़ के विशे वकारां विच फस जांदे ने। ते कहण लगा सतगुरु, फिर सच्चे पातशाह कहण लगे नरक गमन फन होए, फिर नरकां वल नूं जांदे ने, फिर चौरासी दा गेड़ा, पर विरले विरले बच जांदे ने। सतगुरु समझाउंदे पए ने राज कपटम, राज भोग रहा ना ते इह छल ना लवे तैनू, ते रूप किसे दा वेख लिया ना इह वी छल ही आ, विरले ही है। किसी का रूप वेख्या, उस रूप दे विचों अरूप दे दर्शन होए, भी इस रूप नूं बनाउण वाला जिहड़ा अरूप परमेशर है वह किन्ना कु सुंदर होवेगा। नहीं तो गुरबाणी विच तोकिया भगत कबीर जी दी, भी मनुख शीशे अगे अपना रूप वेख वेख के समा बर्बाद करदा जी। वेद पढ़े पढ़ पंडित मोवे, रूप देख देख नारी। मनुख भी शीशे अगे जे बहुता सोहना तो अपना रूप ही वेखी जांदा, कई कई घंटे वेखी जांदा, ते इस्त्री जामा भी एवें ही आ शीशे अगे, फिर होर उन्नू सुहापन भागां वाले ने। जदों शीशे विच रूप वेखदे ने ते अरूप याद आ जांदा जिन्ने रूप दिता, पर बहुतिया वास्ते यह रूप भी छाली है, कई तो फिर एवें छालिया। इस हरेक की अपनी भावना होंगी। एक दिन एक ग्रंथ विचों मैं पढ़ रहा सा, एक पुरश जदों पराई इस्त्री का संग करता, एक इस्त्री जदों पराए पुरख का संग करती है, कई जन्म उन्हों गंदगी का कीड़ा बनना पैंदा इस किते पाप कर्म वास्ते। ਤਾਂ ਸਤਿਗੁਰਾਂ ਨੇ ਕਿਹਾ ਮਾੜਾ ਕੁਝ ਨਹੀਂ, ਪਰ ਜੇ ਤੈਨੂੰ ਛਲ ਲਿਆ ਰਾਜ ਨੇ, ਜੇ ਛਲ ਲਿਆ ਰੂਪ ਨੇ, ਤੇ ਧਨ ਕਪਟਮ ਇਵੇਂ ਹੀ ਧਨ ਆ। ਜੇ ਧਨ ਬਹੁਤਾ ਆ ਗਿਆ ਤੇ ਜੇ ਤੇ ਤੂੰ ਉਹਦੀ ਵਰਤੋਂ ਵਿਸ਼ੇ ਵਿਕਾਰ ਭੋਗਣ ਵਾਸਤੇ ਕਰ ਛੱਡੀ ਤੇ ਫਿਰ ਤੇ ਤੈਨੂੰ ਧਨ ਨੇ ਵੀ ਛਲ ਲਿਆ। ਪਰ ਇਹੋ ਹੀ ਧਨ ਜੇ ਤੂੰ ਗੁਰੂ ਦੇ ਨਿਮਿਤ ਦਸਵੰਧ ਕੱਢਿਆ, ਕਦੇ ਗਰੀਬ ਦੀ ਮਦਦ ਕੀਤੀ, ਕਿਸੇ ਭੁੱਖੇ ਨੂੰ ਭੋਜਨ ਛਕਾ ਦਿੱਤਾ, ਤੇ ਫਿਰ ਇਹ ਛਲ ਨਹੀਂ। ਪਰ ਜੇ ਤੈਨੂੰ ਗੁਰੂ ਦੀ ਸਿੱਖਿਆ ਯਾਦ ਨਾ ਆਈ, ਫਿਰ ਰਾਜ ਵੀ ਕਪਟੰ, ਰੂਪ ਕਪਟੰ, ਧਨ ਕਪਟੰ, ਫਿਰ ਇਹ ਤਿੰਨ ਹੀ, ਰਾਜ ਵੀ, ਰੂਪ ਵੀ ਤੇ ਧਨ ਵੀ, ਫਿਰ ਤੈਨੂੰ ਸਮਝ ਲਈ ਇਹਨਾਂ ਨੇ ਛਲ ਲਿਆ। ਹੁਣ ਇਹ ਵਿਚਾਰ ਮੈਂ ਆਪਣੇ ਅੰਦਰ, ਤੁਸੀਂ ਆਪਣੇ ਅੰਦਰ ਕਰ ਲਿਓ, ਵੀ ਇਹਨਾਂ ਤਿੰਨਾਂ ਦੀਆਂ ਘੁੰਮਣ ਘੇਰੀਆਂ ਦੇ ਵਿੱਚੋਂ ਰਾਜ, ਰੂਪ ਤੇ ਧਨ ਨਿਕਲ ਗਏ ਆ, ਕਿ ਕਿਸੇ ਨੇ ਸਾਨੂੰ ਵਲੇਟਿਆ ਇਹਨਾਂ ਤਿੰਨਾਂ ਦੇ ਵਿੱਚੋਂ, ਕਿਸੇ ਨੂੰ ਰਾਜ ਨੇ, ਕਿਸੇ ਨੂੰ ਰੂਪ ਨੇ, ਕਿਸੇ ਨੂੰ ਧਨ ਨੇ, ਤੇ ਇੱਕ ਚੌਥਾ ਜ਼ਿਕਰ ਕੀਤਾ ਸਤਿਗੁਰਾਂ ਨੇ, ਕੁੱਲ ਗਰਭਤਹਿ ਹੰਕਾਰ, ਗਰਭਤਹਿ ਹੰਕਾਰ, ਕਾਹਦਾ, ਉੱਚੀ ਕੁੱਲ ਦਾ, ਵੀ ਮੈਂ ਤੇ ਉੱਚੀ ਕੁਲ ਦਾ। ਪਰ ਮਿਲੀ ਤੇ ਤਪ ਕੀ ਹੈ ਜਿਹਨੇ ਸੁਬਾਸਨਾ, ਉੱਚੀ ਕੁਲ ਦੇ ਵਿੱਚ ਜਨਮ ਹੋਇਆ जन्म ते पिछले जन्म की बंदगी दा करके मिलिया, हंकार कादा फिर इत फल दिता परमेशर ने ना। चाहीदा ते सी भी उहदे नाल जुड़िए, जे किस उहने चंगे घराने विच जन्म दे दिता उहदी याद विच जुड़िए, पर इह ते हंकार रूप बन गया। सच्चे पातशाह महाराज जी ने फिर जिक्र किया ਵੀ ਇਹਨਾਂ ਦੇ ਛਲ ਤੋਂ ਬਚ ਜਾਣਾ ਚਾਹੀਦਾ ਹੈ।
ਸੁਚੰਤ ਬਿਖਿਆ ਛਲੰ ਛਿਦਰੰ,
ਸੁਚੰਤ ਤੋਂ ਭਾਵ ਇਕੱਠੀ ਕੀਤੀ ਬਿਖਿਆ ਮਾਇਆ। ਫਿਰ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇਕੱਠੀ ਕਿਵੇਂ ਹੋਈ, ਛਲੰ ਛਿਦਰੰ, ਦੂਸਰਿਆਂ ਦੇ ਸਿਰ ਤੇ ਦੋਸ਼ ਮੜ ਮੜ ਕੇ ਆਪਣੇ ਆਪ ਨੂੰ ਦੁੱਧ ਧੋਤਾ ਕਰ ਕਰਕੇ, ਦੂਸਰਿਆਂ ਦਾ ਹੱਕ ਮਾਰਿਆ ਪਰ ਆਪਣੇ ਆਪ ਨੂੰ ਧਰਮੀ ਅਖਵਾਇਆ, ਇਵੇਂ ਕੀਤਾ। ਫਿਰ ਇਕੱਠੀ ਇਵੇਂ ਹੁੰਦੀ ਹੈ। ਬੜੀਆਂ ਉਦਾਹਰਨਾਂ ਗੁਰਬਾਣੀ ਦੇ ਵਿੱਚ, ਪਾਪਾਂ ਵਾਝੋਂ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ। ਇਕੱਠੀ ਤਾਂ ਹੋ ਜਾਂਦੀ ਹੈ, ਨਾਲ ਤਾਂ ਨਹੀਂ ਜਾਂਦੀ। ਸਤਿਗੁਰਾਂ ਨੇ ਜ਼ਿਕਰ ਕੀਤਾ ਸੰਚੰਤ ਵਿਖਿਆ, ਇਹ ਯਹਿਰ ਇਕੱਠੀ ਕਰ ਰਿਹਾ ਤੂੰ। ਜੇ ਤੇ ਧਰਮ ਦੀ ਕਿਰਤ ਕਰ ਰਿਹਾ ਫਿਰ ਨਹੀਂ, ਪਰ ਜੇ ਛਲੰ ਛਿਦਰੰ, ਦੂਸਰਿਆਂ ਦੇ ਦੋਸ਼ ਅਰੋਪ ਮੜ ਮੜ ਕੇ ਗੁਨਾਹ ਆਪਣਾ ਦੂਸਰੇ ਦੇ ਸਿਰ ਮੜ ਲਿਆ, ਹੱਕ ਉਹਦਾ ਮਾਰ ਲਿਆ, ਜੇ ਇਸ ਤਰ੍ਹਾਂ ਢੇਰ ਲਾ ਲਿਆ ਨਾ, ਇਹ ਯਹਿਰ ਇਕੱਠੀ ਕਰ ਰਿਹਾ ਹੈ।
ਨਾਨਕ ਬਿਨ ਹਰ ਸੰਗ ਨਾ ਚਾਲਤੇ।
ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਲਾ ਕਰਕੇ ਫਰਮਾਉਂਦੇ ਹੈ, ਨਾਲ ਤੇ ਕਿਸੇ ਨੇ ਨਹੀਂ ਜਾਣਾ, ਰਾਜ ਨੇ ਨਹੀਂ ਜਾਣਾ, ਰੂਪ ਨੇ ਨਹੀਂ ਜਾਣਾ, ਧਨ ਨੇ ਨਹੀਂ ਜਾਣਾ, ਉੱਚੀ ਕੁੱਲ ਨੇ ਨਹੀਂ ਨਾਲ ਜਾਣਾ, ਪਰ ਜਿਹੜੇ ਪਾਪ ਕਰ ਲਏ ਨਾ ਇਹਨਾਂ ਦੇ ਵੱਸ ਹੋ ਕਰਕੇ ਉਹ ਨਾਲ ਜਾਣੇ ਨੇ। ਦਰਗਾਹੇ ਕਿਸੇ ਨੇ ਨਾਲ ਨਹੀਂ ਜਾਣਾ, ਪਰ ਜਿਹੜੇ ਪਾਪ ਕਰ ਲਏ ਨਾ ਇਹਨਾਂ ਦੇ ਵੱਸ, ਤਾਂ ਸਤਿਗੁਰਾਂ ਨੇ ਇਕੱਲੇ ਇਕੱਲੇ ਦੇ ਨਾਲ ਨਾ ਰਾਜ ਕਪਟੰ ਛਲ, ਰਾਜ ਦਾ ਰੂਪ ਕਪਟੰ ਰੂਪ ਦਾ ਛਲ, ਧਨ ਕਪਟੰ ਧਨ ਦਾ ਛਲ, ਤੇ ਕੁੱਲ ਗਰਬਤ ਹੈ ਕੁੱਲ ਦਾ ਹੰਕਾਰ। ਫਿਰ ਸਤਿਗੁਰੂ ਫਰਮਾਉਂਦੇ ਢੇਰ ਤੇ ਲਾ ਲਿਆ ਈ, ਯਹਿਰ ਇਕੱਠੀ ਕਰ ਲਈ, ਜਦੋਂ ਚੜ੍ਹੀ ਨਾ ਤੈਨੂੰ ਤੇਰਾ ਨਾਸ ਕਰ ਦੇਣਾ ਇਹਨੇ। ਨਾਨਕ ਬਿਨ ਹਰ ਸੰਗ ਨਾ ਚਾਲਤੇ, ਨਾਲ ਤੇਰੇ ਇਹਨਾਂ ਦੇ ਵਿੱਚੋਂ ਕਿਸੇ ਨੇ ਨਹੀਂ ਜਾਣਾ।
ਖੰਦੜੋ ਕੀ ਭੁੱਲ।
ਅੱਗੇ ਫਿਰ ਸਤਿਗੁਰਾਂ ਨੇ ਉਦਾਹਰਨ ਕੀਤੀ ਹੈ ਵੀ ਇਹ ਚਮਕਾਰੇ ਬੜੇ ਦਿੰਦੇ ਨੇ ਰਾਜ ਭਾਗ। ਮੈਂ ਨਾ ਜੀ ਮਾਝੇ ਦੀ ਬੋਲੀ ਹੈ, ਮਾਝੇ ਦੇ ਰਹਿਣ ਵਾਲੇ, ਆਪਣੀ ਇੱਕ ਮਾਝੇ ਦੀ ਬੋਲੀ ਹੈ। ਬੰਦੇ ਕੋਲ ਰਾਜ ਭਾਗ ਹੋਵੇ, ਰੂਪ ਸੋਹਣਾ ਹੋਵੇ, ਪੈਸਾ ਵੀ ਹੋਵੇ, ਕੁੱਲ ਉੱਚੀ ਹੋਵੇ ਨਾ, ਇਹ ਮੋਢਿਆਂ ਉੱਤੋਂ ਦੀ ਥੁੱਕਦਾ, ਬੰਦੇ ਨੂੰ ਬੰਦਾ ਨਹੀਂ ਜਾਣਦਾ। ਗੁਰੂ ਪਰਮੇਸ਼ਰ ਨੂੰ ਤੇ ਨਹੀਂ ਸਮਝਣਾ ਕੀ ਹੈ। ਸੱਚੇ ਪਾਤਸ਼ਾਹ ਜੀ ਨੇ ਇਹਨਾਂ ਚਾਰਾਂ ਦਾ ਜਿਹੜੇ ਡੋਬਦੇ ਨੇ, ਪਿਖੰਦੜੋ ਕੀ ਭੁੱਲ, ਵੀ ਤੂੰ ਗਲਤੀ ਕਰ ਲਈ, ਵੇਖ ਕੇ ਇਹਨਾਂ ਨੂੰ ਭੁੱਲ ਗਿਆ ਹੈ।
ਤੁਮਾ ਦਿਸਮ ਸੋਹਣਾ।
ਉਦਾਹਰਨ ਦਿੱਤੀ ਸਤਿਗੁਰਾਂ ਨੇ ਤੁਮੇ ਦੀ, ਤੁਮਾ ਵੇਖੀਏ ਨਾ ਜੀ ਤੇ ਖਰਬੂਜੇ ਵਰਗਾ ਹੀ ਹੁੰਦਾ, ਬਾਹਰੋਂ ਨਹੀਂ ਪਤਾ ਲੱਗਦਾ ਵੀ ਤੁਮਾ ਕੇ ਖਰਬੂਜਾ, ਖਰਬੂਜਾ ਮਿੱਠਾ ਹੁੰਦਾ, ਤੁਮਾ ਕੌੜਾ ਬੜਾ ਹੁੰਦਾ। ਸਤਿਗੁਰਾਂ ਨੇ ਨਾ ਸ਼ੁਰੂਵਾਦ ਵਾਲੀ ਗੱਲ ਨਾਲ ਹੀ ਚੱਲੀ ਆ ਰਹੀ ਹੈ। ਇੱਥੇ ਪਖੰਦੜ ਵੀ ਵੇਖ ਕੇ ਕਿਹਨੂੰ ਭੁੱਲਿਆ, ਤੁਮੇ ਦੀ ਉਦਾਹਰਨ ਦਿੱਤੀ। ਰਾਜ ਭਾਗ ਵੀ ਖਰਬੂਜੇ ਵਾਂਗ ਹੀ ਹੈ, ਵੇਖਣ ਨੂੰ ਮਿੱਠਾ ਲੱਗਦਾ ਤੇ ਉਸ ਮਿੱਠੇ ਦੇ ਚਾਹ ਚਾਹ ਦੇ ਵਿੱਚ ਜਦੋਂ ਇਹ ਗੁਨਾਹ ਕਰਦਾ ਨਾ, ਜਦੋਂ ਦਰਗਾਹੇ ਜਾ ਕੇ ਭੁੱਗਣੇ ਪੈਂਦੇ, ਪਤਾ ਫੇਰ ਲੱਗਦਾ। ਇਹ ਰੂਪ ਦੇ ਵਿੱਚ ਮੋਹਿਤ ਹੋ ਕਰਕੇ ਵਿਸ਼ੇ ਤੇ ਭੋਗ ਲੈਂਦਾ, ਪਰ ਜਦੋਂ ਗੰਦਗੀ ਦੇ ਕੀੜੇ ਬਣਨਾ ਪੈਂਦਾ ਨਾ ਵਿਸ਼ੇ ਭੋਗਣ ਦੀ ਬਦੌਲਤ, ਉਸ ਗੁਨਾਹ ਦਾ ਜਦੋਂ ਇਹਨੂੰ ਫਲ ਮਿਲਦਾ, ਫਿਰ ਇਹ ਪਛਤਾਉਂਦਾ। ਇਵੇਂ ਹੀ ਧੰਨ ਹੈ, ਇਵੇਂ ਹੀ ਕੁੱਲ ਹੈ। ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਵੀ ਕੌੜਾ ਬੜਾ ਤੁਮਾ, ਬਾਹਰੋਂ ਤੇ ਖਰਬੂਜੇ ਵਾਂਗੂ ਲੱਗਦਾ, ਇਵੇਂ ਇਹ ਜਿਹੜੇ ਚਾਰ ਕਾਰਨ ਸਤਿਗੁਰਾਂ ਨੇ ਦੱਸੇ ਹੈ, ਅਸਲ ਚ ਸਤਿਗੁਰੂ ਕਹਿੰਦੇ ਇਹ ਵੇਖਣ ਨੂੰ ਨਾ ਖਰਬੂਜੇ ਵਾਂਗੂ ਆ, ਪਰ ਹੈ ਤੁਮੇ ਹੀ ਮਿੱਠਾ ਕਰਕੇ ਖਾਇਆ ਬਹੁ ਸਾਧੋ ਵਧਿਆ ਰੋਗ। ਮਿੱਠਾ ਵੇਖ ਵੇਖ ਕੇ ਖਾਈ ਤੇ ਜਾਣਾ ਨਾ, ਭੋਗੀ ਤੇ ਜਾਣਾ, ਇਹ ਭੋਗੇ ਕਰਮਾਂ ਨੇ ਸਾਥ ਨਹੀਂ ਛੱਡਣਾ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਅੱਜ ਦਾ ਇੱਕ ਗੁਨਾਹ ਦਾ ਬੀਜ ਬੀਜਿਆ ਇਹਨੇ ਰੁੱਖ ਬਣਨਾ, ਇੱਕ ਬੀਜ ਬੀਜੀਏ ਵਿਧੀ ਵਿਧਾਨ ਹੈ ਕੁਦਰਤ ਦਾ, ਹਜ਼ਾਰਾਂ ਬੀਜ ਪੈਦਾ ਕਰਦਾ, ਇੱਕ ਗੁਨਾਹ ਬੀਜਿਆ ਹਜ਼ਾਰਾਂ ਜਨਮ ਭੋਗਣੇ ਪੈਣਗੇ, ਉਹ ਕਿਸੇ ਰੂਪ ਵਿੱਚ ਵੀ ਭੋਗ ਲਿਆ। ਤੇ ਖੰਦੜੋ ਕੀ ਭੁੱਲ ਤੁਮਾ ਦੇ ਸਮਸੋਣਾ, ਸੱਚੇ ਪਾਤਸ਼ਾਹ ਜੀ ਨਾ ਸਾਨੂੰ ਸਮਝਾ ਰਹੇ ਆ ਵੀ ਇਹ ਜਾਪਦੇ ਖਰਬੂਜੇ ਹੀ, ਪਰ ਹੈ ਤੁਮਾ ਹੀ ਕੌੜੇ ਵੜੇ ਹੀ। ਜੇ ਤੂੰ ਇਹ ਤੁੰਬੇ ਨੂੰ ਖਾ ਲਿਆ ਨਾ, ਜੇ ਗਲਤ ਕਰਮ ਕਰ ਲਏ ਨਾ, ਤੇ ਫਿਰ ਭੋਗਣ ਵਾਸਤੇ ਤਿਆਰ ਰਹੇ।
ਕੱਢ ਨਾਲ ਹੰਦੜੋ ਮੁੱਲ,
ਸੱਚੇ ਪਾਤਸ਼ਾਹ ਜੀ ਕਹਿੰਦੇ ਕੌਡੀ ਮੁੱਲ ਨਹੀਂ ਪੈਣਾ ਦਰਗਾਹੇ ਜਾ ਕੇ ਇਹਨਾਂ ਦਾ, ਕਿਹਦੇ ਮਗਰ ਜ਼ਿੰਦਗੀ ਬਰਬਾਦ ਕਰੀ ਜਾਣਾ। ਸੰਗਤ ਜੀ ਨਿਤਾ ਪ੍ਰਤੀ ਨਿਤਨੇਮ ਵੀ ਕਰੀਏ, ਰਹਿਤ ਵਿੱਚ ਵੀ ਰਹੀਏ, ਗੁਰੂ ਘਰ ਵੀ ਆਈਏ, ਗੁਰੂ ਹੀ ਆ ਬਚਾਵੇ ਇਹਨਾਂ ਛਲਾਂ ਤੋਂ, ਰਾਜ ਤੋਂ, ਰੂਪ ਤੋਂ, ਧਨ ਤੋਂ, ਕੁੱਲ ਦੇ ਹੰਕਾਰ ਤੋਂ। ਹੈ ਗੁਰੂ ਹੀ ਹੈ, ਬਚਿਆ ਨਹੀਂ ਜਾਂਦਾ। ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜ਼ਿਕਰ ਕੀਤਾ ਵੀ ਅੱਡ ਨਾ ਕੌਡੀ ਮੁੱਲ ਨਹੀਂ ਪੈਣਾ ਦਰਗਾਹੇ ਜਾ ਕੇ, ਇੱਥੇ ਤੇ ਤੈਨੂੰ ਬੜੇ ਢੇਰ ਲਾਏ ਤੂੰ, ਪਤਾ ਤੇ ਉੱਥੇ ਜਾ ਕੇ ਲੱਗਣਾ ਜਦੋਂ ਇੱਕ ਗੁਨਾਹ ਦੇ ਬਦਲੇ ਕਈ ਕਈ 84 ਲੱਖ ਦੇ ਗੇੜੇ ਤੇਰੇ ਭਾਗਾਂ ਵਿੱਚ ਪਾਏ। ਇਸ ਕਰਕੇ ਇਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।
ਨਾਨਕ ਸਾਥ ਨਾ ਜੁਲਈ ਮਾਇਆ,
ਜੁਲਈ ਤੋਂ ਭਾਵ ਚੱਲਣਾ, ਨਾਲ ਨਹੀਂ ਜਾਣਾ ਮਾਇਆ ਨੇ, ਮਾਇਆ ਇੱਥੇ ਰਹਿ ਜਾਣੀ, ਪਰ ਜਿਹੜੇ ਪਾਪ ਕਰਮ ਕਰਕੇ ਮਾਇਆ ਕੀਤੀ ਨਾ, ਉਹ ਪਾਪ ਕਰਮ ਦਰਗਾਹੇ ਜਾ ਕੇ ਬੋਲਣਗੇ।
ਪੌੜੀ ਚੱਲਦਿਆਂ ਨਾਲ ਨਾ ਚੱਲੇ ਸੋ ਕਿਉਂ ਸੰਜੀਐ,
ਸੰਜੀਐ ਇਕੱਠਾ ਕਰੀਏ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ ਸਿਆਣਾ ਬਣ, ਅਕਲ ਨੂੰ ਹੱਥ ਮਾਰ, ਜਦੋਂ ਇਹਨਾਂ ਨੇ ਨਾਲ ਹੀ ਨਹੀਂ ਜਾਣਾ, ਕਾਹਨੂੰ ਇਕੱਠੇ ਕਰੀ ਜਾਣ ਡਿਆ। ਨਾਮ ਧਨ ਇਕੱਠਾ ਕਰ ਜਿਸ ਨੇ ਤੇਰੇ ਨਾਲ ਜਾਣਾ ਹੈ,
ਇਸ ਕਾ ਕਹੋ ਕਿਆ ਜਤਨ ਜਿਸ ਤੇ ਵੰਜੀਐ,
ਵੰਜੀਐ ਤੋਂ ਭਾਵ ਵਾਂਝੇ ਰਹਿਣਾ, ਵਿਛੋੜਾ, ਵੀ ਇਕੱਠੇ ਤੇ ਕਰੀ ਜਾਣਾ ਪਰ ਇਹਨਾਂ ਨੇ ਤੇਰੇ ਤੋਂ ਵਿਛੜ ਜਾਣਾ, ਦਰਗਾਹੇ ਨਾਲ ਨਹੀਂ ਜਾਣਾ, ਫਿਰ ਯਤਨ, ਫਿਰ ਤੇ ਵਿਅਰਥ ਹੀ ਯਤਨ ਹੋ ਗਏ ਨਾ, ਗਏ ਆ ਕਦੇ ਪਰਦੇਸ਼ ਵਿੱਚ ਢੇਰ ਲਾ ਲਿਆ, ਛੱਡਣ ਲੱਗੇ ਏਅਰਪੋਰਟ ਤੋਂ, ਅਗਲੇ ਕਹਿੰਦੇ ਭਾਰ ਜ਼ਿਆਦਾ ਹੋ ਗਿਆ, ਨਹੀਂ ਨਾਲ ਜਾਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾਉਂਦੇ ਆ, ਫਿਰ ਤੇ ਵਿਅਰਥ ਹੀ ਸਮਾਂ ਬਰਬਾਦ ਕੀਤਾ ਨਾ, ਇਵੇਂ ਹੀ ਆ ਜੀ। ਇੱਕ ਹੁੰਦੀ ਲੋੜ, ਇੱਕ ਹੁੰਦਾ ਲੋਭ। ਲੋੜ ਤਕਰੀਬਨ ਸਾਰਿਆਂ ਦੀ ਪੂਰੀ ਹੋ ਜਾਂਦੀ ਹੈ, ਤੇ ਲੋਭ ਦਾ ਕੋਈ ਹੱਦ ਬੰਨਾ ਨਹੀਂ, ਪਰ ਪਤਾ ਨਹੀਂ ਲੱਗਦਾ ਲੋੜ ਲੋਭ ਦੇ ਵਿੱਚ ਕਨਵਰਟ ਕਦੋਂ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਨਾ ਭਗਤ ਕਬੀਰ ਜੀ ਦਾ ਇੱਕ ਸਲੋਕ ਹੈ, ਕਬੀਰ ਭਾਰ ਪਰਾਈ ਸਿਰ ਚੜ੍ਹੈ, ਚੱਲਿਓ ਚਾਹੈ ਬਾਟ, ਆਪਣੇ ਭਾਰੈ ਨਾ ਡਰੈ, ਆਗੈ ਆਉ ਘੱਟ ਘਾਟ। ਵੀ ਭਾਰ ਤੇ ਆਪਣਾ ਹੀ ਬੜਾ, ਸਾਰੀ ਦਿਹਾੜੀ ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਦੂਸਰੇ ਦੇ ਗੁਨਾਹ ਦੀਆਂ ਪੰਡਾਂ ਚੁੱਕੀ ਜਾਣਾ, ਆਪਣੀ ਪੰਡ ਚੁੱਕ ਕੇ ਵੇਖ ਲਾ ਚੁੱਕੀ ਜਾਂਦੀ ਇਕੱਲੇ ਕੋਲੋਂ, ਤੇ ਜੇ ਦੂਜੇ ਦੀਆਂ ਵੀ ਪੰਡਾਂ ਲਈ ਜਾਂਦਾ ਤੇ ਸਾਰੀਆਂ ਸਿਰ ਤੇ ਰੱਖ ਕੇ ਜਾਣੀਆਂ ਪੈਣੀਆਂ। ਤੇ ਭਗਤ ਕਬੀਰ ਜੀ ਕਹਿੰਦੇ ਦੁਨਿਆਵੀ ਉਦਾਹਰਨ ਦਿੱਤੀ ਵੀ ਭਾਰ ਭਰਾ ਹੀ ਸਿਰ ਚੜ੍ਹੈ, ਵੀ ਪੰਡਾਂ ਦੀਆਂ ਪੰਡਾਂ, ਪੰਡਾਂ ਦੀਆਂ ਪੰਡਾਂ ਇਕੱਠੀਆਂ ਤੇ ਕਰੀ ਜਾਣਾ, ਤੇ ਰਸਤਾ ਪਹਾੜੀ ਹੈ, ਸਿੱਧੀ ਚੜ੍ਹਾਈ ਹੈ, ਹੱਥ ਕਿਸੇ ਨੇ ਪਵਾਉਣਾ ਨਹੀਂ ਪੰਡ ਨੂੰ, ਸਿਆਣਾ ਬਣ। अपने भार तो डर दूसरिया का भार क्यों चुकी जाना, भार तो अपना ही नहीं मुकदा। अपने भार है ना डर है, आगे आओ घट घाट। पर यह डर भी गुरु बख्शिश करे बंदगी सिमरन दे विचों ही पैदा होंदा। सतगुरु जी फरमाउंदे उस दा क्यों जतन करना जिस तो ओड़क नू विछोड़ा पै जाना है।
हर बिसरिया क्यों त्रिपतावै ना मन रंजीऐ।
रंजीऐ तो भाव रजना, सच्चे पातशाह जी फरमाउंदे है त्रिपती नहीं आउणी नाम तो बिना। परमेश्वर नू भुल के हाँ परमेश्वर ते भुलिया व्यापन सभे रोग, रोग ते सारे आ जाणगे त्रिपती नहीं आउणी। त्रिपत भई सच भोजन खाया, नाम विचों त्रिपती आउणी है। पर हर बिसरिया रब नू तू भुलाया ते भालदा तू त्रिपती पिया। ये पदार्था दी उदाहरण ते एवें है ज्यों पावक इंधन नहीं त्रापै अग बलदी है, जिन्ना मर्जी तेल पाई जाओ कदी रजी अग। एवें लोभ आ एवें लालच है, कदी पूरी होई लालच दी वासना, जिन्ना मर्जी इकट्ठा कर लो कर कर अनर्थ विहाजी माया। सच्चे पातशाह जी फरमाउंदे त्रिपती ते आउणी सी परमेश्वर दे नाम नाल, पर हर बिसरिया ओनू तो भुला ही दिता।
प्रभु छोड़े अन लागे नरक समझी है।
परमेश्वर नू छड़ के होर कम्मां विच लग्या पिया ते फिर राह ते तय हो गया नरक समझिए, नरकां नू जाना सीधा। रस्ता ते दूसरा है सी पर चलना तू सी ना, तू ते ओ फड़ लिया कम ओ कीते। या जो उत्ते चढ़ गया जिन्हें सीधा नरकां नू जाना, हुण कौण लाऊ राह च। इत्थे तू वेखना सी ना भी इह रिपोर्ट तों किहड़े जहाज ते चढ़ना सी, कम किहड़े करने सी। गल कम्मां दी है तां पुराने बजुर्ग कहिंदे हुंदे सी औखी वेले परछावां साथ छड़ जांदा पर कर्म साथ नहीं छड़दे। दरगाहे जदों रूह खलोंदी है ना एक बन्ने चंगे कर्म ते एक बन्ने माड़े कर्म, चंगे आईयां बुरे आईयां वाचे धर्म हदूर। वो बोलदे ने वो पुछदे ने तेनों किन्ने कीता, कहिंदा इन्ने। जदों दूसरे पाप नू पुछदे ने तेनों किन्ने कमाया, कहिंदा इन्ने। फिर वाचदे ने कल्ले कल्ले कर्म दा लेखा हुंदा, वाचिया जांदा कुछ नहीं निकलदा। सच्चे पातशाह महाराज जी फरमाउंदे ना ना करे कर्म सियाणा बण, परमेश्वर नूं छड के जे होर कम्मां विचों लग्या रहा ना ते सिद्धी टिकट तेनूं नरकां दी मिलनी है।
ओहो किरपाल दयाल।
सच्चे पातशाह जी ना सारा हुक्मनामे विच समझा करके कहिंदे बस बेनती कर, हो किरपाल कि हे परमेश्वर हे सतगुरु तू दयाल दया कर, तू समरथ वड्डा मेरी मत थोरी राम, पालै अकिरत घना पूरन दृष्ट तेरी राम।
नानक पौ भंजी है,
साडा भी जमण मरण दा पौ भंजी है नास हो जावे, बस बख्शिश करो। ओ अरदास सिमरन करिए, नितनेम करिए, सेवा करिए, झोली अड के अरदास करिए सतगुरु असी भुलण आ रहा। जेता समुंद सागर नीर भरिया ते औगण हमारे, दया करो किश मेरे पावो डुबदे पत्थर तारे। तू मेर दे घर आवे ना पत्थर तार दिना, असी भी पत्थरां दी न्याई है सानू भी तार लै। भुलां मेरियां जी लख औगण इतिहास सुनाउंदिआं हुक्मनामे की कथा करदिआं, भुला मेरिया मेरी झोली विच पा दिओ। उपदेश गुरु का ग्रहण कर लियो, अरदास करियो सच्चे पातशाह साडा भी पार उतारा हो जावे। आओ आखरी पंक्तियां पढ़ के समाप्ति करिए जी।
छोड़ अन लाग नरक समझी है, हो किरपाल दयाल नानक पाओ पंजी वाहे गुरु जी का खालसा वाहे गुरु जी की फतेह।